एकोंकार सतनाम कर्ता पुरुष निर्भव निर्वैर अकाल मूरत अजनी सैभं गुर प्रसाद जाप आदि सच जुगादि सच है पी सच नानक होसी सच। जिन्ना भी उपदेश संतां दा महापुरुषां दा गुरुआं दा पीरां दा ग्रंथां दा वेदां दा तिन्ना हिस्सां च तिन्ना कांडां च कर्म कांड उपासना कांड ते ज्ञान कांड ते तीन तरह दे ही जिज्ञासु हुंदे ने उत्तम जिज्ञासु मध्यम जिज्ञासु ते कनिष्ठ जिज्ञासु। जेड़े तीजे नंबर दे जिज्ञासु ने जिन्हां नूं कनिष्ठ जेड़े आत्म ज्ञान दे अधिकारी नहीं उन्हां वास्ते कर्म कांड पहलां दस्सिया ते जीव नूं कर्म करने चाहिए। गुरु साहब महाराज जी बारह माह की रचना कीती है ते बारह माह की यह रीति हुंदी है उहदे च विछोड़ा ये जरूरी लाजमी दर्शाया जाता। कोई अपने प्रीतम नालों प्रेमी नालों विछड़ जाए यारह महीने वो जुदाई च बतीत हुंदे ने ते बारहवें चौदह वसल कराया जाता है बारह माह की रीति। इस तरह जीव आत्मा परमेश्वर प्रीतम नालों विछड़ गई है ते गुरु साहब महाराज जी ओदा दोष ईश्वर नूं नहीं दिता। ये जेड़ा जीव आत्मा परमेश्वर नाल निखड़ गई है ओदा दोष ओदा जुम्मा ईश्वर नूं नहीं ये दोष ओदे सिर ने मड़िया गया। गुरु साहब जदों बारह माह की रचना की तां पहला केड़ी तुक उचारी है किरत कर्म के विछड़ ते ए जीव अपने कीते कर्मा करके विछड़ गया। दया सिंह ना रब दा दोष कोई बस विगड़ की गल इंसान वालों ए जीव जेड़ा है अपने कीते कर्मा करके परमेश्वर नालों दूर हो गया। कर्मी आपो अपनी के नेड़े के दूर कोई अपने कर्मा करके रब दे नेड़े अपड़ जांदा कोई अपने कर्मा करके दूर हो जांदा कोई ईश्वर परमात्मा दे अपने कर्मा करके अपने जतन करके अपने पुरुषार्थ करके अपने उद्यम करके अपनी मेहनत करके अपनी कमाई करके संगत करके सिमरन करके वो नेड़े अपड़ जांदा है ते कोई परमेश्वर तो दूर रह जांदा। हुण ये अपने कीते कर्मा करके दूर तो हो गया जीव हुण उद्यम करना चाहिए पुरुषार्थ करना चाहिए। पुरुषार्थ जेड़ा है ये कित्थों तक ब्रह्माकार बिरति तक पुरुषार्थ दस है। जीव पुरुषार्थ जेड़ा है ये ब्रह्माकार बिरति तक दस है। जिवें नदी का पुरुषार्थ समुद्र के किनारे तक है जब उत्थे नदी पहुंच जाती है फिर समुद्र जेड़ा उन्हें खिंच के अपने नाल मिला लें बहा पकड़ ठाकर हो किद्दी उथे जा करके ठाकर जेड़ा इनू अपने नाल मेल लेंदा। पुरुषार्थ जेड़ा है उद्यम जेड़ा है कमाई जेड़ी है कर्म जेड़े ने जे ना इन्हां दा गुरु साहब जीव ते जे दा ना जीव दा जुम्मा होवे ते तां कदी गुरु साहब इनू उद्यम वास्ते ना सगल उद्यम में उद्यम भला हर का नाम जपो जी सदा। सब तो चंगा उद्यम की है संसार दे विच परमेश्वर नूं मिलन दा जतन करना। पुरुषार्थ किनू आख्या गया परमेश्वर नूं मिलन दा उद्यम करना। प्रारब्ध वास्ते उद्यम ना करो ਕਾਹੇ ਰੇਮਣ ਚਿਤਵੈ ਉਦਮ ਜਾਂ ਆਹਰ ਹਰ ਜੀਓ, ਉਹਦਾ ਨਾ ਤੁਸੀਂ ਯਾਰ ਕਰੋ, ਉਹਦਾ ਨਾ ਯਤਨ ਕਰੋ। ਤਾਰਬਤ ਲਿਖੀ ਹੋਈ ਹੈ, ਉਹਦੇ ਪਸ਼ੂ ਪਰਿੰਦੇ ਵੀ ਆਪਣਾ ਪੇਟ ਸ਼ਾਮ ਨੂੰ ਭਰ ਲੈਂਦੇ ਨੇ, ਤਾਣੀਆਂ ਤੇ ਬੈਠੇ, ਕੋਈ ਪੜੋਲੇ ਨਹੀਂ ਭਰੇ ਹੋਏ, ਕੋਈ ਬੈਂਕ ਨਹੀਂ ਉਹਨਾਂ ਭਰੇ ਹੋਏ, ਕੋਈ ਜਮ੍ਹਾਂ ਨਹੀਂ ਉਹਨਾਂ ਕੀਤਾ ਹੋਇਆ, ਉਹਨਾਂ ਦਾ ਵੀ ਨਿਰਬਾਹ ਹੋ ਰਿਹਾ। ਪਸ਼ੂਆਂ ਪਰਿੰਦਿਆਂ ਦਾ ਵੀ ਨਿਰਬਾਹ ਹੋ ਰਿਹਾ ਉਹਨਾਂ ਦੀ ਪ੍ਰਾਰਭ ਕਰਕੇ। ਜੇ 42 ਲੱਖ ਜੀਵ ਜਲਮੇ ਉੱਤੇ ਬੀਠਲ ਪਹਿਲਾ ਕਰ, 42 ਲੱਖ ਜੀਆ ਜੋ ਜਾਲੇ ਚ ਨੇ, ਸਮੁੰਦਰ ਚ ਨੇ, ਪਾਣੀ ਚ, ਤਿੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੈ, ਜਲਮੇ ਜੰਤੂ ਪਾਇ ਕੇ ਤਿੰਨਾ ਪਿਰੋਲੀ ਦੇ। ਸੋ ਜੇ ਆਪਾਂ ਯਤਨ ਕਰਨਾ ਹੈ, ਜੇ ਆਪਾਂ ਉਦਮ ਕਰਨਾ ਹੀ ਹੈ, ਜੇ ਪੁਰਸ਼ਾਰਥ ਕਰਨਾ ਹੀ ਹੈ, ਕਰਮ ਕਰਨਾ ਹੀ ਹੈ, ਤਾਂ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰੋ। ਕਿਉਂ? ਅਸੀਂ ਆਪਣੇ ਕਰਮਾਂ ਕਰਕੇ ਪਰਮੇਸ਼ਰ ਤੋਂ ਦੂਰ ਹੋ ਗਏ ਹਾਂ। ਪਰਮਾਤਮਾ ਤੋਂ ਜਿੰਨਾ ਦੂਰ ਜਾਵਾਂਗੇ ਓਨੇ ਦੁਖੀ ਹੋ ਜਾਵਾਂਗੇ। ਕੋਈ ਵੀ ਆਪਣੇ ਮੂਲ ਨਾਲੋਂ, ਮੁੱਢ ਨਾਲੋਂ ਦੂਰ ਹੋ ਜਾਏ, ਓਨਾ ਚਿਰ ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਸੰਸਾਰ ਦੇ ਵਿੱਚ ਜੋ ਮਰਜ਼ੀ ਇਹ ਪ੍ਰਾਪਤ ਕਰ ਲੈ, ਜੀਵ ਜਿਹੜਾ ਪੁੱਤਰ ਕਲੱਤਰ ਲਕਸ਼ਮੀ ਮਾਇਆ ਇਨ ਤੇ ਕੋ ਕਬ ਨੇ ਸੁਖ ਪਾਇਆ, ਪੁੱਤਰ ਇਸਤਰੀ ਧਨ ਮਕਾਨ ਸਭ ਕੁਝ ਪ੍ਰਾਪਤ ਹੈ ਜਿਨ੍ਹਾਂ ਨੂੰ, ਉਹ ਵੀ ਦੁਖੀ ਨੇ। ਕਿਉਂ? ਜਦੋਂ ਸਾਡਾ ਮਨ ਅਸ਼ਾਂਤ ਹੁੰਦਾ ਤੇ ਉਹ ਪਦਾਰਥ ਸਾਡੀ ਅਸ਼ਾਂਤੀ ਨੂੰ ਦੂਰ ਨਹੀਂ ਕਰ ਸਕਦੇ। ਕਿਸੇ ਕੋਲ ਕਾਰ ਹੋਵੇ, ਕੋਠੀ ਹੋਵੇ, ਬਹੁਤ ਧਨ ਹੋਵੇ, ਅੰਬਾਰ ਲੱਗੇ ਹੋਏ ਹੋਣ, ਉਹਦਾ ਕੋਈ ਸੰਬੰਧੀ ਗੁਜ਼ਰ ਜਾਏ, ਕੋਈ ਭਰਾ, ਕੋਈ ਪੁੱਤਰ, ਤੇ ਉਹਦਾ ਜਿਹੜਾ ਸ਼ੋਕ ਹੈ, ਉਹਦੀ ਜਿਹੜੀ ਚਿੰਤਾ ਹੈ, ਉਹ ਦੂਰ ਨਹੀਂ ਕਰ ਸਕਦੇ। ਕਿਉਂ? ਸ਼ੋਕ ਜਿਹੜਾ ਹੈ, ਚਿੰਤਾ ਜਿਹੜੀ ਹੈ, ਉਦਾਸੀ ਜਿਹੜੀ ਹੈ ਮਨ ਚ, ਤੇ ਉਹਦੀ ਜਿਹੜੀ ਪਹੁੰਚ ਸਿਰਫ ਸਰੀਰ ਤੱਕ, ਸਰੀਰ ਤੱਕ ਉਹਦੀ ਹੱਦ ਹੈ। ਸਰੀਰਕ ਸਹੂਲਤਾਂ ਵਾਸਤੇ ਬਾਹਰ ਦੇ ਪਦਾਰਥ ਨੇ ਬਸ, ਇਹਨੂੰ ਅਸੀਂ ਸੁੱਖ ਆਨੇ ਆਨੰਦ ਨਹੀਂ ਆਉਂਦੇ ਨੇ। ਜਿੰਨੇ ਵੀ ਪਦਾਰਥ ਨੇ, ਜਿੰਨੀਆਂ ਸੰਸਾਰਕ ਚੀਜ਼ਾਂ ਵਸਤੂਆਂ ਨੇ, ਇਹਨਾਂ ਦੀ ਹੱਦ ਸਰੀਰ ਤੱਕ ਹੈ। ਚੰਗਾ ਖਾ ਲਾਂਗੇ, ਚੰਗਾ ਪਹਿਰ ਲਾਂਗੇ, ਚੰਗੇ ਮਕਾਨ 'ਚ ਰਹਿ ਲਾਂਗੇ, ਇੰਨੇ ਕਰ ਸਕਦੇ। ਪਰ ਜੇ ਸਾਡਾ ਮਨ ਅਸ਼ਾਂਤ ਹੈ, ਜੇ ਸਾਡਾ ਮਨ ਦੁਖੀ ਹੈ, ਜੇ ਸਾਡੇ ਮਨ 'ਚ ਚਿੰਤਾ ਹੈ, ਅਗਿਆਨ ਹੈ, ਤਾਂ ਇਹ ਵਸਤੂਆਂ, ਇਹ ਪਦਾਰਥ, ਇਹ ਦੁਨੀਆਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ, ਇਹ ਦੂਰ ਨਹੀਂ ਕਰਨਗੀਆਂ। ਧਰਤੀ ਸ਼ੋਕ ਮੋਹ ਆਤਮ ਦਿੱਤ, ਆਤਮ ਦਿੱਤਾ ਸ਼ੋਕ ਮੋਹ ਨੂੰ ਕਰ ਜਾਂਦਾ। ਗੁਰੂ ਸਾਹਿਬ ਆਂਦੇ ਨੇ, ਤੁਸੀਂ ਯਤਨ ਕਰੋ, ਕਰਮ ਕਰੋ, ਉਦਮ ਕਰੋ, ਤੇ ਜੋ ਜੀਵ ਇੱਕ ਵਾਰ ਕਰਮ ਕਰ ਲੈਂਦਾ ਹੈ, ਉਹਦਾ ਫਲ ਭੋਗਣਾ ਜ਼ਰੂਰੀ ਹੋ ਜਾਂਦਾ। ਅਵਸ਼ ਭਾਵੇਂ 1000 ਜਨਮ ਬਤੀਤ ਜਾਣ, 1 ਲੱਖ ਜਨਮ ਬਤੀਤ ਹੋ ਜਾਏ, 1 ਕਰੋੜ ਜਨਮ ਬਤੀਤ ਹੋ ਜਾਏ, ਭੋਗੇ ਬਿਨ ਭਾਗੇ ਨਹੀਂ ਪ੍ਰਾਰਬਧ ਬਲਵਾਨ। ਪ੍ਰਾਰਬਧ ਜਿਹੜੀ ਹੈ, ਉਹਨੇ ਹੀ ਸਾਨੂੰ ਬੰਨ ਕੇ ਪਾਇਆ ਹੋਇਆ। ਇੱਕ ਵਾਰ ਜਿਹੜਾ ਜੀਵ ਕਰਮ ਕਰ ਲੈਂਦਾ, ਉਹਦਾ ਫਲ ਫਿਰ ਜ਼ਰੂਰੀ ਭੋਗਣਾ ਪੈਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਣ ਮਾਲਵੇ ਚ, ਪਹਿਲਾਂ ਬਾਬੇ ਬਕਾਲੇ ਸੀ, ਸਾਫੀਆਂ ਨਾਲ ਉਦਾਹਰਣ ਨਾਲ ਗੱਲ ਜਿਹੜਾ ਛੇਤੀ ਸਮਝ ਚ ਆ ਜਾਂਦੀ। ਮਾਲਵੇ ਦੇਸ਼ ਨੂੰ ਜਾਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਦੋਂ ਪੁਜਾਰੀਆਂ ਨੇ ਅੰਮ੍ਰਿਤਸਰ ਮੱਥਾ ਨਹੀਂ ਟੇਕਣ ਦਿੱਤਾ, ਤੇ ਮਾਲਵੇ ਨਿਕਲ ਕੇ ਗੁਰੂ ਸਾਹਿਬ, ਉੱਥੇ ਪਿੰਡ ਨੇ ਜਵੰਦਿਆਂ ਦੇ, 22 ਪਿੰਡ ਜਵੰਦਿਆਂ ਦੇ, ਉਹਨਾਂ ਦਾ ਸਰਦਾਰ ਸੀ, 22 ਪਿੰਡਾਂ ਦਾ ਮਾਲਕ। ਗੁਰੂ ਮਹਾਰਾਜ ਜੀ ਦੇ ਪਿੱਛੇ ਸੰਗਤ, ਤੇ ਅੱਗੋਂ ਆਵੇ ਸਰਦਾਰ ਜਵੰਦਿਆਂ ਦਾ, 22 ਪਿੰਡਾਂ ਦਾ ਮਾਲਕ। ਉਹਨੇ ਸੋਚਿਆ ਵੀ ਜੇ ਮੈਂ ਗੁਰੂ ਮਹਾਰਾਜ ਦੇ ਨੇੜੇ ਗਿਆ, ਤੇ ਇਹਨਾਂ ਨੂੰ ਲੋਕ ਨਮਸਕਾਰਾਂ ਕਰਦੇ ਨੇ, ਮੱਥੇ ਟੇਕਦੇ ਨੇ, ਮੰਨਦੇ ਨੇ, ਜਗਤ ਗੁਰੂ ਇਹਨਾਂ ਨੂੰ ਆਉਂਦੇ ਨੇ, ਤੇ ਮੈਨੂੰ ਨਮਸਕਾਰ ਕਰਨੀ ਪੈ ਗਈ। ਉਹ ਨਾਸਤਕ ਸੀ, ਉਹ ਹੋਰ ਕਿਸੇ ਮਤ ਨੂੰ ਮੰਨਣ ਵਾਲਾ ਸੀ। ਜਿਵੇਂ ਭਗਵਾਨ ਨੂੰ ਵੇਖ ਕੇ ਦੁਰਯੋਧਨ ਟਲ ਗਿਆ, ਤੇ ਸਾਹਮਣੇ ਗਿਆ ਤੇ ਥੋੜਾ ਨਤਮਸਤਕ ਹੋਣਾ ਪਏਗਾ, ਥੋੜਾ ਸਿਰ ਝੁਕਾਉਣਾ ਪਏਗਾ। ਹੰਕਾਰੀ ਬੰਦੇ ਵਾਸਤੇ ਲਿਖਣਾ ਬੜਾ ਔਖਾ ਹੁੰਦਾ। ਹਉਮੈ ਜਿਹੜੀ ਹੈ, ਇਹ ਛੱਡਣੀ ਬੜੀ ਔਖੀ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, माया दे हंकार करके जीव नू बोलना नहीं आंदा। किवें बोलना गुरु नाल, किवें मैं लिखना, किवें चुकना है, किवें मैं निम्रता धारण करनी है। मिठा बोले न्यों चले, ओहदे अंदर हौमी सी, हंकार सी। गुरु महाराज जी जांदे ने गुरु साहब नू देख के, ओह जिहड़ा सरदार सी बाहियां पिंडां दा, लामे हो गया, लामे टलक गया। महाराज जी पुछदे ने नाल संगत नू, सिखां नू, वी इह कौण आदमी, इह कौण मनुख। सिद्धा आउंदा सी, लामे टलक गया। सारे आख्या जी इह बाहियां पिंडां दा मालक है, सरदार है, जिवंदे इन्हां दी गोत है। महाराज जी आखन लगे, बड़ा मूर्ख है, ओहदे दिल दी समझ गए। इन्ने नेड़े आ करके सोचिया मैं नमस्कार करनी पएगी, तां करके लामे दूर टलक गया। महाराज जी उन्नू श्राप दिता, ना सरदारी ना सरदार, मर मर जन्मे हुए खुआर, बाईया ना तेईया थेईया ही थेईया। आंदे ने ना एदे बाई पिंड रहेंगे, ना तेई रहेंगे, थे हो जाएंगे। तीन श्राप दिते, गुस्से हो गए गुरु महाराज। तीन वार ए बचन कीते बड़े भयानक। उन्हूं किसे जा दस्या भई तू गुरु महाराज जी नूं नमस्कार करन दा मारा लामे हट गया। गुरु साहब ने तीन श्राप दिते ने, तीन उन्हां दे बचन पूरे हो जांदे ने। सूरज चंद्रमा अपना थां छड्ड जाण, इह गल मन लैंदे आ। पृथ्वी जिहड़ी ए पताल नूं धस जाए, मन लैंदे आ। पर गुरु महाराज दा बचन जिहड़ा है, साधु दा बचन जिहड़ा है, इह अटल है। तां लिखिआ संत के निंदक आरजा कटे। संत दे निंदक नूं की वड्डा दोष लगदा, पहला नंबर ते उहदी उमर कट जांदी, आरजा कट जांदी। ਉਹ ਸੰਤ ਦੇ ਗੱਲ ਸੱਪ ਪਾਇਆ ਨਾ ਪ੍ਰੇਖਿਤ, ਉਮਰ ਘੱਟ ਗਈ ਕਿ ਨਾ ਘੱਟ ਗਈ? ਉਹ ਕਹਿੰਦਾ ਸੱਤਵੇਂ ਦਿਨ ਨੂੰ ਇਹਦੀ ਮੌਤ ਸੱਪ ਨਾ ਹੋ ਜਾਵੇ। ਸੋ ਨਮਸਕਾਰ ਵੀ ਇੱਕ ਭਗਤੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਹਿ, ਨਮਸਕਾਰ ਕਰੋ। ਆਪ ਤੋਂ ਵੱਡੇ ਨੂੰ ਨਮਸਕਾਰ ਕਰੋ, ਸਾਧੂ ਨੂੰ ਨਮਸਕਾਰ ਕਰੋ, ਨਾਮ ਜਪਣ ਵਾਲੇ ਨਮਸਕਾਰ ਕਰੋ, ਨਿਮਰਤਾ ਧਾਰਨ ਕਰੋ। ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਬਸਾਵੇ, ਨਾਨਕ ਇਹਾ ਮੁਕਤ ਆਗਾ ਸੁਖ ਪਾਵੇ। ਤੇ ਜੇ ਕੋ ਆਪਣੇ ਤੋਂ ਵੱਡੇ ਅੱਗੇ ਨਹੀਂ ਲਿਆਉਂਦਾ ਤੇ ਉਹਦਾ ਤੇਜ ਘੱਟ ਜਾਂਦਾ, ਉਹਦੀ ਕਮਾਈ ਘੱਟ ਜਾਂਦੀ। ਸੁਖਦੇਵ ਮੁਨੀ ਨੇ ਰਾਜੇ ਜਨਕ ਕੀ ਤੇ ਗਲਾਨੀ ਕੀਤੀ, ਉਹ ਬ੍ਰਹਮ ਗਿਆਨੀ ਤੱਤ ਵਿੱਚ ਹੈ। ਕਹਿੰਦਾ ਕਿ ਗ੍ਰਿਸ਼ਟੀ ਏ, ਇਹਦੇ ਕੋਲ ਤੇ ਇੰਨਾ ਧਨ ਪਦਾਰਥ ਹੈ, ਮੋਹ ਮਮਤਾ ਚ ਫਸਿਆ ਮੈਂ, ਜੰਮਦਾ ਤਿਆਗੀ ਵਿਰਾਗੀ। ਪਰ ਆਤਮ ਗਿਆਨੀ ਤਾਂ ਨਹੀਂ ਸੀ, ਉਹ ਬ੍ਰਹਮ ਗਿਆਨੀ ਸੀ, ਉਹ ਤਾਂ ਨਿਰਲੇਪ ਸੀ। ਜਿੰਨੇ ਭਗਤ ਹੋਏ ਨੇ ਕਿਸੇ ਨੂੰ ਵੱਡਾ ਭਗਤ ਨਹੀਂ ਆਖਿਆ। ਭਾਈ ਗੁਰਦਾਸ ਜੀ ਨੇ ਰਾਜੇ ਜਨਕ ਨੂੰ ਵੱਡਾ ਭਗਤ ਦੱਸਿਆ। ਭਗਤ ਵੱਡਾ, ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਰਹਿ ਕਰਕੇ ਉਦਾਸੀ ਰੱਖਣੀ ਬੜੀ ਔਖੀ ਹੈ। ਕਿਸੇ ਦੇ ਕੋਲ ਕੋਈ ਚੀਜ਼ ਹੈ ਹੀ ਨਾ, ਉਹ ਤੇ ਉਦਾਸੀ ਹੀ ਉਦਾਸੀ ਹੈ। ਕਿਸੇ ਕੋਲ ਕੋਈ ਵਸਤੂ ਹੈ ਹੀ ਨਾ, ਪਦਾਰਥ ਹੈ ਹੀ ਨਾ, ਉਦਾਸ ਉਦਾਸੀ ਹੋਈ ਹੈ। ਆਂਦੇ ਨੇ ਗੰਜੀ ਧੋਣਾ ਕੀ ਨੇ ਤੇ ਨਿਚੋੜਨਾ ਕੀ ਹੈ। ਸੋ ਰਾਜ ਦੇ ਵਿੱਚ ਹੁੰਦੇ ਹੋਏ ਮੋਹ ਮਮਤਾ ਤੋਂ, ਮਾਇਆ ਤੋਂ, ਰਾਜ ਤੋਂ ਨਿਰਲੇਪ ਰਿਹਾ ਜਿਹੜਾ। ਬੜੇ ਇਹੋ ਜਿਹੇ ਰਾਜੇ ਵੀ ਹੋਏ ਨੇ ਜਿਹੜੇ ਰਾਜ ਕਰਦੇ ਹੋਏ ਮੁਕਤ ਹੋ ਗਏ ਨੇ। ਉਹਦੇ ਚ ਗਲਾਨੀ ਕੀਤੀ ਸੁਖਦੇਵ ਮੁਨੀ ਨੇ ਭਾਈ ਮੈਂ ਵਿਰਾਗੀ ਹਾਂ, ਬੜਾ ਤਿਆਗੀ ਹਾਂ, ਵਰਕਤ ਆ, ਜਮਾਂਦਰੂ ਮੈਂ ਸੰਤ ਹੋ ਗਿਆ ਵਾਂ, ਬ੍ਰਹਮਚਾਰੀ ਹਾਂ। ਉਹਦੀ ਤੇ ਦੇਵਤਿਆਂ ਤੇ ਵੀ ਸ਼ਰਧਾ ਨਹੀਂ ਸੀ, ਉਹਨਾਂ ਤੋਂ ਵੀ ਮੈਂ ਮਹਾਨ ਹਾਂ। ਉਹਦੀਆਂ ਅੱਠ ਕਲਾ ਵਿਰਾਗ ਦੀਆਂ ਘੱਟ ਗਈਆਂ ਸੁਖਦੇਵ ਜੀ। ਆਪ ਤੋਂ ਵੱਡੇ ਅੱਗੇ ਨਾ ਲਿਆਉਣਾ, ਉਹਦਾ ਤੇਜ ਘੱਟ ਜਾਂਦਾ, ਤਪ ਘੱਟ ਜਾਂਦਾ, ਉਮਰ ਘੱਟ ਜਾਂਦੀ, ਗੁਣ ਘੱਟ ਜਾਂਦਾ, ਬੜਾ ਵੱਡਾ ਘਾਟਾ ਪੈਂਦਾ। ਤਾਂ ਹੀ ਸਾਡੇ ਦੇਸ਼ ਵਿੱਚ ਪ੍ਰਥਾ, ਕੋਈ ਉਮਰ ਤੋਂ ਵੱਡਾ ਹੋਵੇ ਉਹਦੇ ਅੱਗੇ ਨਮਸਕਾਰ ਕਰੋ, ਕੋਈ ਗੁਣੇ ਚ ਵੱਡਾ ਹੋਵੇ ਉਹਦੇ ਅੱਗੇ ਨਮਸਕਾਰ ਕਰੋ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਉਹ ਅਸਲ ਗਧੇ ਨੇ, ਬਿਨਾ ਹੀ ਗੁਣ ਤੋਂ ਹੰਕਾਰੇ ਫਿਰਦੇ ਨੇ, ਆਕੜੇ ਫਿਰਦੇ ਨੇ। ਤੇ ਵਾਸਤਵ ਵਿੱਚ ਜ਼ਿਆਦਾ ਉਹੀ ਆਕੜੇ ਹੁੰਦੇ ਨੇ ਜਿਨ੍ਹਾਂ ਚ ਕੋਈ ਗੁਣ ਨਹੀਂ ਹੁੰਦਾ। ਨਿਮਰਤਾ ਤੇ ਸਭ ਤੋਂ ਵੱਡਾ ਗੁਣ ਹੈ, ਸਭ ਤੋਂ ਵੱਡਾ ਹਥਿਆਰ ਵੀ। ਗਰੀਬੀ ਗਦਾ ਹਮਾਰੀ, ਸੋ ਨਿਮਤ ਦਾ ਧਾਰਨ ਕਰਨੀ, ਹੋਮੇ ਦਾ ਤਿਆਗ ਕਰਨਾ, ਨਮਸਕਾਰ ਕਰਨੀ, ਇਹ ਵੀ ਭਗਤੀ ਹੈ। ਡੰਡੌਤ ਬੰਦਨਾ ਭਗਤੀਆਂ ਚ ਜਿੱਥੇ ਨਵ ਦਾ ਭਗਤੀ ਦਾ ਜ਼ਿਕਰ ਕੀਤਾ ਹੈ ਗ੍ਰੰਥਾਂ ਚ, ਨਮਸਕਾਰ ਕਰਨੀ ਭਗਤੀ ਹੈ। ਅਕਰੂਰ ਜਿਹੜਾ ਇਹ ਨਮਸਕਾਰ ਕਰਦਾ ਸੀ, ਡੰਡੌਤ ਭਗਤੀ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਸਿੱਖ ਹੋਇਆ ਬਾਲੂ ਅਸਲਾ, ਉਹ ਡੰਡੌਤਾ ਕਰਦਾ ਸੀ, ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਖੁਸ਼ ਹੁੰਦਾ ਸੀ, ਹੱਸਦਾ ਰਹਿੰਦਾ ਸੀ, ਉਹਦਾ ਨਾਂ ਹੱਸਣਾ ਰੱਖਿਆ ਸੀ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਉਹਦੇ, ਨਿਮਰਤਾ ਕਰਕੇ ਜੀਵ ਤੇ ਬਖਸ਼ਿਸ਼ ਹੁੰਦੀ ਹੈ। ਜਿਵੇਂ ਨੀਵੇਂ ਥਾਂ ਤੇ ਪਾਣੀ ਆਪਣੇ ਆਪ ਖਲੋ ਜਾਂਦਾ, ਟਿੱਬਿਆਂ ਤੇ ਨਹੀਂ ਖਲੋਂਦਾ, ਇਸ ਤਰ੍ਹਾਂ ਨਿਮਰਤਾ ਵਾਲੇ ਹਿਰਦਿਆਂ ਦੇ ਵਿੱਚ ਛੇਤੀ ਗੁਣ ਜਿਹੜੇ ਨੇ ਧਰ ਕਰ ਜਾਂਦੇ ਨੇ, ਭਗਤੀ, ਗਿਆਨ, ਸਤ, ਸੰਤੋਖ, ਦਇਆ, ਧਰਮ, ਸੁੱਚ, ਸੰਜਮ, ਜਿੰਨੇ ਸ਼ੁਭ ਗੁਣ ਨੇ ਨਿਮਰਤਾ ਵਾਲੇ ਹਿਰਦਿਆਂ ਚ ਆਪਣੇ ਆਪ ਆ ਟਿਕਦੇ ਨੇ। ਸੰਗਤ ਚ ਆ ਕਰਕੇ ਨਿਮਰਤਾ, ਗਰੀਬੀ, ਮਿੱਠਾ ਬੋਲਣਾ, ਸ਼ੁਭ ਗੁਣ ਧਾਰਨ ਕਰਨੇ, ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰਨ ਕੀਤੇ ਬਿਨਾਂ ਭਗਤੀ ਜਿਹੜੀ ਹੈ ਇਹ ਨਹੀਂ ਟਿਕਦੀ ਹਿਰਦੇ ਚ। ਉਸ ਜਵਨ ਦੇ ਸਰਦਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੈਨੂੰ ਸਰਾਪ ਦੇ ਦਿੱਤਾ, ਫਿਰ ਉਹਦੀਆਂ ਅੱਖਾਂ ਉਗੜੀਆਂ, ਬੜਾ ਪਛੋਤਾ ਕੀਤਾ, ਫਿਰ ਗੁੜ ਦੀ ਪਹਿਲੀ ਲੈ ਕਰਕੇ, ਉਹਨਾਂ ਸਮਿਆਂ ਚ ਗੁੜ ਦੀ ਪਹਿਲੀ ਲੈ ਕਰਕੇ ਰੁਪਈਆ ਰੱਖ ਕੇ ਉੱਤੇ ਨਮਸਕਾਰ ਕਰਦੇ ਸੀ। ਫਿਰ ਉਹਨੇ ਬਹੁਤ ਸਾਰੇ ਨਾਲ ਆਪਣੇ ਆਦਮੀ ਲੈ, ਸੰਗੀ ਲੈ, ਦੂਜੇ ਪਿੰਡ ਜਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਨਮਸਕਾਰ ਕੀਤੀ, ਮਾਫ਼ੀ ਮੰਗੀ, ਪਛਤਾਵਾ ਕੀਤਾ। ਗੁਰੂ ਮਹਾਰਾਜ ਜੀ ਨੂੰ ਆਉਂਦੇ ਨੇ, ਹਾਥੀ ਦੇ ਦੰਦ ਮੂੰਹ ਚੋਂ ਨਿਕਲੇ ਵਾਪਸ ਨਹੀਂ ਆਉਂਦੇ, ਤੇ ਸੰਤਾਂ ਦੇ ਗੁਰੂਆਂ ਦੇ ਵਾਕ ਇਹ ਵੀ ਦੁਬਾਰਾ ਵਾਪਸ ਨਹੀਂ ਆਉਂਦੇ, ਤੀਰ ਕਮਾਨ ਤੋਂ ਚੱਲ ਜੇ ਵਾਪਸ ਨਹੀਂ ਆਉਂਦੇ, ਨਾਲੀ ਚੋਂ ਗੋਲੀ ਨਿਕਲ ਜੇ ਵਾਪਸ ਨਹੀਂ, ਲਕਸ਼ ਵੇਦ ਕਰ ਜਾਂਦੀ। ਇਸ ਤਰ੍ਹਾਂ ਗੁਰੂਆਂ ਪੀਰਾਂ ਦੇ ਵਾਕ ਜਿਹੜੇ ਨੇ ਉਹ ਆਪਣਾ ਅਸਰ ਕੀਤੇ ਬਿਨਾਂ ਰਹਿੰਦੇ ਨੇ, ਭਾਵੇਂ ਉਹ ਖੁਸ਼ੀ ਦੇ ਹੋਣ, ਭਾਵੇਂ ਉਹ ਗਮੀ ਦੇ ਹੋਣ, ਸਾਧ ਬਚਨ ਅਟਲਾਦਾ। ਗੁਰੂ ਸਾਹਿਬ ਆਖਣ ਲੱਗੇ, ਇਹ ਹੁਣ ਤੈਨੂੰ ਜ਼ਰੂਰ ਇਹਦਾ ਫਲ ਭੋਗਣਾ ਪਏਗਾ, ਇਹ ਤੇਰੀ ਪ੍ਰਾਰਬਧ ਕੋਟੀ ਚ ਆ ਗਿਆ। ਇਹਨੂੰ ਕਹਿੰਦੇ ਨੇ ਤੀਬਰ ਪ੍ਰਾਰਬਧ ਕੋਟੀ, ਇਹ ਤੇਰਾ ਕਰਮ ਬਣ ਗਿਆ। ਜੋ ਆਪਾਂ ਕਿਰਿਆ ਕਰਨੇ ਆ ਉਸ ਕਿਰਿਆ ਦਾ ਜਿਹੜਾ ਫਲ ਹੈ ਉਹਨੂੰ ਕਰਮ ਆਉਂਦੇ ਨੇ। ਇੱਕ ਕਰਤਾ ਹੁੰਦਾ, ਇੱਕ ਕਿਰਿਆ ਹੁੰਦੀ, ਇੱਕ ਕਰਮ ਹੁੰਦਾ। ਜਿਹੜਾ ਜੀਵ ਆਤਮਾ ਇਹ ਕਰਤਾ ਹੈ, ਤੇ ਇਹ ਕਿਰਿਆ ਦਾ ਅਭਿਮਾਨੀ ਹੈ, ਜਿੰਨਾ ਚਿਰ ਉਹਨਾਂ ਚਿਰ ਇਹਨੂੰ ਉਸ ਕਿਰਿਆ ਦਾ ਫਲ ਮਿਲਦਾ ਰਹਿੰਦਾ ਉਹਨੂੰ ਆਉਂਦੇ ਨੇ ਕਰਮ। ਤੇ ਕਰਮ ਤੋਂ ਨਿਰਲੇਪ ਤੇ ਸਿਰਫ ਆਤਮ ਗਿਆਨੀ ਹੀ ਹੋ ਸਕਦਾ, ਹੋ ਸਭ ਕਰਮਾਂ ਦੇ ਬੱਧੇ ਹੋਏ। ਯਸਿਆਂਗਾਂ ਕ੍ਰਿਤੋ ਭਾਵੋ ਬੁੱਧਿਰ ਯਸਿਆ ਨ ਲਿਪਿਅਤੇ ਹਤਵਾ ਪੀਸਾ ਇਮਾਮ ਲੋਕ ਨਾ ਹੰਸੀ ਨਾ ਨਿਬੰਧਤੇ। ਜਿਹਦੇ ਅੰਦਰ ਹੰਤਾ ਬੁੱਧੀ ਨਹੀਂ, ਕਰਤਾ ਬੁੱਧੀ ਨਹੀਂ, ਉਹਨੂੰ ਕੋਈ ਕਰਮ ਜਿਹੜਾ ਬਣ ਨਹੀਂ ਸਕਦਾ, ਨਾ ਪੁੰਨ ਬਣ ਸਕਦਾ, ਨਾ ਪਾਪ ਬਣ ਸਕਦਾ। ਪਰ ਜਿੰਨਾ ਚਿਰ ਅੰਦਰ ਅਗਿਆਨ ਨੇ, ਹਉਮੇ ਨੇ, ਪਰਛਿੰਨ ਨੇ, ਪਰਛਿੰਨਤਾ ਦਾ ਅਭਿਆਸ ਹੈ, ਉਹਨਾਂ ਚਿਰ ਜੀਵ ਕਰਮਾਂ ਦੇ ਅਧੀਨ। ਇੱਕ ਵਾਰ ਦਾ ਕੀਤਾ ਹੋਇਆ ਕਰਮ ਹੁਣ ਫਲ ਦਿੱਤੇ ਬਿਨਾਂ ਨਹੀਂ ਜਾਂਦਾ। ਗੁਰੂ ਸਾਹਿਬ ਆਖਣ ਲੱਗੇ, ਹੁਣ ਤੁਸੀਂ ਇੱਥੋਂ ਉੱਜੜ ਜਾਓਗੇ, ਪਰ ਹੁਣ ਤੂੰ ਮਾਫ਼ੀ ਮੰਗੀ ਹੈ, ਤੁਸੀਂ ਬਕਾਰ ਧਰਤੀ ਤੇ ਜਾ ਕੇ ਵਸੋਗੇ। ਉਹ ਫਿਰ ਉੱਜੜ ਗਏ ਤੇ ਦਸਵੇਂ ਜਾਮੇ ਚ ਅਸਾਂ ਨਵਾਂ ਪੰਥ ਸਾਜਣਾ ਤੇ ਤੁਹਾਡੀ ਕੁਲ ਦੇ ਵਿੱਚ ਕੋਈ ਕੁਰਬਾਨੀ ਦੇਵੇਗਾ, ਤੁਹਾਡੀਆਂ ਕੁਲਾਂ ਚ ਇੱਕ ਕੋਈ ਬੜਾ ਮਹਾਂਪੁਰਸ਼ ਅਵਤਾਰ ਲਏਗਾ, ਜਨਮ ਲਏਗਾ, ਉਹ ਤੁਹਾਡਾ ਸਰਾਪ ਬਖਸ਼ਾਏਗਾ, ਉਹਨਾਂ ਚਿਰ ਤੁਹਾਨੂੰ ਭੋਗਣਾ ਪਏਗਾ। ਜਿਵੇਂ ਮੂਲੇ ਨੂੰ ਸਰਾਪ ਮਿਲ ਗਿਆ, ਉਹ ਰਿੱਚ ਬਣੇ ਹੋਏ ਨੂੰ ਸਰਾਪ ਮਿਲ ਗਿਆ, ਪਿੱਤਰ ਨੂੰ ਸਰਾਪ ਮਿਲ ਗਿਆ, ਸ਼ੇਰ ਨੂੰ ਸਰਾਪ, ਸ਼ੇਰ ਦੀ ਜੁਨੀ ਚ ਉਧਾਰ ਕੀਤਾ, ਸੋ ਬੜਿਆਂ ਦਾ ਉਧਾਰ ਕੀਤਾ। ਗੁਰੂ ਸਾਹਿਬ ਜੇ ਕਿਸੇ ਨੂੰ ਸਰਾਪ ਦਿੰਦੇ ਨੇ ਉਹ ਵੀ ਉਹਨਾਂ ਦੀ ਯਾਦ ਚ, ਉਹਨਾਂ ਦੀ ਲਿਸਟ ਚ ਹੁੰਦਾ, ਉਹਨੂੰ ਕਦੇ ਨਾ ਕਦੇ ਬਖਸ਼ ਲਈਦੇ ਨੇ ਜ਼ਰੂਰ। ਪਰ ਜੇ ਉਹ ਪਛਤਾਵਾ ਕਰੇ, ਉਹ ਫਿਰ ਸਹਾਰਨਪੁਰ ਤੇ ਮੇਰਠ ਦੀ ਧਰਤੀ ਤੇ ਜਾ ਕੇ ਵਸੇ ਉਹ ਜਵੰਦੇ, ਤੇ ਗੁਰੂ ਸਾਹਿਬ ਤੀਜਾ ਸਰਾਪ ਕੀ ਦਿੱਤਾ ਸੀ, ਤੇ ਇਹਨਾਂ ਨੂੰ 12 ਵਜੇ ਤੋਂ ਬਾਅਦ ਅਕਲ ਆਉਂਦੀ ਏ, ਸੱਦੀਏ ਉਰੇ ਨੂੰ ਜਾਣ ਪਰੇ ਨੂੰ। ਉਹ ਸਾਰੇ ਸਿੱਖਾਂ ਦੀ ਕਹਾਵਤ ਨਹੀਂ, ਉਹ ਜਵੰਦਿਆਂ ਨੂੰ ਸ਼ਰਾਬ ਮਿਲੇ ਸੀ। ਸੂਰਜ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਉਹਨਾਂ ਦਾ, ਉੱਥੇ ਸੰਤ ਗਏ ਹੋਏ ਉਹਨਾਂ ਪਿੰਡਾਂ 'ਚ, ਉਹਨਾਂ ਦਾ ਰੌਲਾ ਪਿਆ, ਪਾਣੀ ਤੋਂ ਲੜ ਪਿਆ ਆਪਸੇ ਜਵੰਦੇ। ਤਾਂ ਉਹ ਜਦੋਂ ਪੰਚਾਇਤ ਕਰਨ, ਉਹਨਾਂ ਦਾ ਫੈਸਲਾ ਨਾ ਹੋਵੇ, ਉਹ ਮਹਾਂਪੁਰਸ਼ ਸੂਰਜ ਪ੍ਰਕਾਸ਼, ਉਹ ਜਦੋਂ ਜਵੰਦਿਆਂ ਦਾ ਪ੍ਰਸੰਗ ਆਇਆ, ਉਹ ਆਖਣ ਲੱਗੇ ਤੁਹਾਨੂੰ ਤਾਂ ਸ਼ਰਾਪ, ਤੁਸੀਂ ਪਹਿਲੇ ਪੈਰ ਨਾ ਪੰਚਾਇਤ ਕਰੋ, ਪਿਛਲੇ ਪੈਰ ਕਰੋ। ਫਿਰ ਉਹ 12 ਵਜੇ ਤੋਂ ਬਾਅਦ ਪੰਚਾਇਤ ਕੀਤੀ, ਫਿਰ ਫੈਸਲਾ ਹੋ ਗਿਆ, ਫਿਰ ਕੋਈ ਇੱਕ ਦੂਜੇ ਨੂੰ ਪੁੱਠਾ ਨਹੀਂ ਬੋਲਿਆ। ਪਰ ਗੁਰੂ ਮਹਾਰਾਜ ਜੀ ਬਖਸ਼ਿੰਦ ਵੀ ਨੇ, ਉਸ ਧਰਤੀ ਦੇ ਉੱਤੇ ਜਾ ਕੇ ਉਹ ਵਸੇ। 10ਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਅਨੰਦਪੁਰ ਸੀਸ ਮੰਗੇ ਸੀ, ਤੇ ਪਹਿਲੇ ਨੰਬਰ ਤੇ ਕਿਹੜਾ ਸਿੱਖ ਉੱਠਿਆ ਸੀ? ਭਾਈ ਦਇਆ ਰਾਮ ਲਾਹੌਰ ਦਾ। ਤੇ ਦੂਜੀ ਵਾਰ ਕਿਹੜਾ ਉੱਠਿਆ ਸੀ? ਧਰਮਦਾਸ। ਇਹ ਜਵੰਦੇ ਗੋਤ ਦਾ ਜੱਟ ਹੋਇਆ, ਸਹਾਰਨਪੁਰ ਦਾ ਤੇ ਮੇਰਠ ਦਾ। ਉਹਨੇ ਸੀਸ ਦਿੱਤਾ ਸੀ ਗੁਰੂ ਮਹਾਰਾਜ ਜੀ। ਉਹ ਸੀਸ ਦੇਣ ਕਰਕੇ ਫਿਰ ਉਹਨਾਂ ਦਾ ਜਿਹੜਾ ਸ਼ਰਾਪ ਸੀ ਉਹ ਬਖਸ਼ਿਆ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨੂੰ ਸਰਦਾਰ ਨੂੰ ਆਂਦੇ ਨੇ, ਬਈ ਹੁਣ ਕੁਝ ਚਿਰ ਇਹ ਤੁਹਾਨੂੰ ਦੰਡ ਭੋਗਣਾ ਪਏਗਾ, ਇਹ ਤੇਰਾ ਕਰਮ ਬਣ ਗਿਆ, ਇਹ ਤੀਬਰ ਪ੍ਰਾਰਭ ਕੋਟੀ ਚ ਕਰਮ ਆ ਗਿਆ ਤੇਰਾ, ਕੁਝ ਚਿਰ ਇਹ ਤੁਹਾਨੂੰ ਭੋਗਣਾ ਪਏਗਾ। ਤੇ 10ਵੇਂ ਜਾਮੇ ਚ ਜਦੋਂ ਅਸੀਂ ਨਵਾਂ ਪੰਥ ਸਾਜਾਂਗੇ ਤੇ ਤੁਹਾਡੀ ਕੁਲ ਦੇ ਵਿੱਚ ਕੁਰਬਾਨੀ ਦਏਗਾ ਇੱਕ ਸਿੱਖ, ਉਹਦੀ ਕੁਰਬਾਨੀ ਕਰਕੇ ਇਹ ਤੁਹਾਡਾ ਸ਼ਰਾਪ ਜਿਹੜਾ ਬਖਸ਼ਿਆ ਜਾਏਗਾ। ਉਹ ਭਾਈ ਧਰਮਦਾਸ ਸੀਸ ਦਿੱਤਾ, ਫਿਰ ਉਹਨਾਂ ਦਾ ਉਹ ਸ਼ਰਾਪ ਬਖਸ਼ਿਆ ਗਿਆ ਸੀ। ਹੁਣ ਉਹਨਾਂ ਕਿਹੜੇ ਸੰਤਾਂ ਨੇ ਯਤਨ ਕੀਤਾ, ਜਵੰਦੀ ਵਾਲਿਆ, ਉਹ ਗਏ ਨੇ ਜਿੱਥੋਂ ਜਿੱਥੋਂ ਦੇ ਸੀ ਪਿਆਰੇ, ਉਹਨਾਂ ਦਾ ਵੀ ਉਹ ਘਰ ਵੇਖਿਆ ਜਾ ਕਰਕੇ ਜਿੱਥੋਂ ਦੇ ਉਹ ਪਿਆਰਾ ਸੀ ਧਰਮਦਾਸ। ਪਰ ਉਹਨਾਂ ਦੀ ਹਾਲਤ ਕੋਈ ਖਸਤਾ ਸੀ, ਹੁਣ ਉਹਨਾਂ ਨੂੰ ਨਾ ਮਕਾਨ ਮਕੂਨ ਬਣਾ ਕੇ ਦਿੱਤੇ ਨੇ, ਉਹ ਧਰਤੀ ਚੋਂ ਵਸਦੇ ਨੇ। ਤੇ ਉਹ 22 ਪਿੰਡ ਸਨ ਉਹਨਾਂ ਦੇ ਜੁੰਦੇ ਨੇ, ਉਹ 22 ਹੀ ਉੱਜੜ ਕਰਕੇ ਇੱਥੇ ਇਹਦਾ ਨਾ ਕਰਮ। ਇੱਕ ਵਾਰ ਜੋ ਆਪਾਂ ਕਰ ਲੈਂਦੇ ਨੇ ਕਿਰਤ ਕਰਮ ਕੇ ਵਿਛੜ, ਆਪਣੇ ਕੀਤੇ ਕਰਮਾਂ ਕਰਕੇ ਵਿਛੜ ਜਾਂਦੇ, ਪਰ ਉਹਨਾਂ ਕਰਮਾਂ ਦੀ ਮਾਫ਼ੀ ਵੀ ਮਿਲ ਜਾਂਦੀ ਹੈ। ਉਹ ਮਾਫ਼ੀ ਕਦੋਂ ਜੀਵ ਨੂੰ ਮਿਲਦੀ? ਜੇ ਆਪਾਂ ਉਹ ਸਰਦਾਰ ਵਾਂਗੂ ਬਖਸ਼ਾਈਏ ਤਾਂ, ਜੇ ਆਪਾਂ ਜਾ ਕਰਕੇ ਮਾਫ਼ੀ ਮੰਗ ਲਈਏ, ਆਪਣੇ ਕਰਮ ਤੇ ਪਛਤਾਵਾ ਕਰੀਏ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ, ਚੋਰ ਯਾਰ ਜਵਾਰੀਆ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ, ਵਿਸ਼ਵਾਸ ਘਾਤ ਅਕਿਰਤ ਕਾਨ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਿੰਦਾ। ਸਤਿਗੁਰੂ ਸਦਾ ਹੀ ਬਖਸ਼ਿੰਦੇ, ਅਕਿਰਤ ਘਣਾ ਨੂੰ ਪਾਲਦਾ, ਉਹ ਤੇ ਅਕਿਰਤ ਘਣਾ ਦੀ ਵੀ ਪਾਲਣਾ ਕਰਦਾ। ਤੇ ਜਿਹੜੇ ਉਹਦੀ ਸ਼ਰਨ ਆ ਜਾਂਦੇ ਨੇ ਉਹਨਾਂ ਨੂੰ ਭਲਾ ਉਹ ਕਿਉਂ ਨੀ ਬਖਸ਼ਦਾ? ਪਰ ਆਪਾਂ ਸ਼ਰਨ ਚ ਜਾਂਦੇ ਨੇ, ਸ਼ਰਨ ਚ ਜਾਣ ਦਾ ਮਤਲਬ ਕਿ ਹੰਕਾਰ ਛੱਡ ਕਰਕੇ, ਨਿਮਰਤਾ ਨੂੰ ਧਾਰਨ ਕਰਕੇ ਸੰਗਤ ਚ ਆਵੇ ਤੇ ਫਿਰ ਗੁਰੂ ਤੋਂ ਮਾਫ਼ੀ ਮੰਗੇ, ਭਈ ਮੈਂ ਭੁੱਲ ਗਿਆ ਵਾਂ, ਭਟਕ ਗਿਆ ਵਾਂ, ਆਪਣੇ ਕੀਤੇ ਕਰਮਾਂ ਕਰਕੇ ਹੇ ਪ੍ਰਭੂ ਹੇ ਅੰਤਰਯਾਮੀ ਹੇ ਸਤਿਗੁਰੂ ਤੇ ਤੋਂ ਬੜੀ ਦੂਰ ਤੁਰ ਗਿਆ ਵਾਂ, ਹੁਣ ਤੂੰ ਮੇਰੇ ਤੇ ਮਿਹਰ ਕਰ ਦੇ, ਕਿਰਪਾ ਕਰ ਦੇ, ਬਖਸ਼ਿਸ਼ ਕਰ ਦੇ। ਮਨੁੱਖ ਦੇਹੀ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਨਿਸਫਲ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨਦਾ, ਗੋਬਿੰਦ ਭਜਨ ਤੋਂ ਬਿਨਾਂ ਤਿਲ ਜਿੰਨੀ ਗੱਲ ਨਹੀਂ ਮੰਨਦਾ। ਸੋ ਪਹਿਲਾ ਨੰਬਰ ਸ਼ੁਭ ਕਰਮ ਕਰੀਏ, ਕਰਮਾਂ ਦੇ ਵੀ ਛਾਪ ਅਮੇਟ ਦੱਸੀ ਹੋਈ, ਕਰਮਾਂ ਬਾਬਤ ਵੀ ਗੁਰੂ ਮਹਾਰਾਜ ਜੀ ਦੱਸਿਆ ਗੁਰਬਾਣੀ ਦੇ ਵਿੱਚ, ਬੜੇ ਸ਼ਬਦ ਆਉਂਦੇ ਨੇ ਕਰਮ ਦੇ, ਭਗਤ ਤਰਲੋਚਨ ਦੀ ਸੁਣੀ ਬਾਣੀ, ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੇ, ਦੁਕਰੇ ਸੁਕਰੇ ਥਾਰੋ ਕਰਮ। ਇਹ ਮਾੜੇ ਤੇ ਚੰਗੇ ਕਰਮ ਹਰੇਕ ਜੀਵ ਦੇ ਆਪਣੇ ਹੀ ਕੀਤੇ ਹੋਏ, ਫਰੀਦਾ ਜੇ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਕਾਲੀਏ, ਜੇ ਆਪਣਾ ਹੀ ਕੀਤਾ ਪਾਣਾ ਤਾਂ ਬੁਰੀ ਘਾਲਣਾ ਨਹੀਂ ਘਾਲਣੀ ਚਾਹੀਦੀ, ਸੋਚ ਸਮਝ ਕੇ ਕਰਮ ਕਰਨਾ ਚਾਹੀਦਾ, ਵੀ ਜੋ ਮੈਂ ਇੱਕ ਵਾਰ ਕਰਮ ਕਰ ਲਾਂਗਾ ਉਹਦਾ ਫਲ ਮੈਨੂੰ ਅਵਸ਼ ਭੁਗਣਾ ਪਏਗਾ। ਪਾਕਿਸਤਾਨ ਬਣਿਆ, ਛੋਟੀ ਗੱਲ ਸੁਣਾ ਕੇ ਫਤਿਹ ਬੁਲਾ ਦੇਣੀ। ਇੱਕ ਆਦਮੀ ਅਜੇ ਵੀ ਹੈ ਸਾਡੇ ਇਲਾਕੇ ਦਾ ਸੀ, ਤਾਂ ਜਦ ਨਿਕਲਣ ਲੱਗੇ ਤੇ ਉਹਨੇ ਇੱਕ ਨਿਰਦੋਸ ਆਦਮੀ ਨੂੰ ਏਦਾਂ ਮਾਰਿਆ ਛੁਰਾ, ਉਹ ਇੱਥੇ ਵੱਜਿਆ ਮਾਰ। ਉਹ ਕਹਿੰਦਾ ਉਹ ਬਿਲਕੁਲ ਉਹਨੇ ਮੇਰਾ ਕੁਝ ਗਵਾਇਆ ਨਹੀਂ ਸੀ, ਕੁਝ ਵਿਗਾੜਿਆ ਨਹੀਂ ਸੀ। ਇੱਥੇ ਆਇਆ ਤੇ ਉਹ ਜਾਂਦਾ ਤੇ ਕੋਲੋਂ ਬੁੱਗੀ ਜਾਂਦੀ ਹੈ, ਉਹਦੀ ਥੋੜੀ ਪੱਤਰੀ ਵਧੀ, ਨਾਲ ਉਹਦਾ ਜਵਾਨ ਮੁੰਡਾ ਬੈਠਾ, ਉਹ ਮੋਟਰਸਾਈਕਲ ਤੇ ਲੰਘ ਲੱਗੇ। ਉਹ ਇੱਥੇ ਪੱਤਰੀ ਵਜੀ, ਉਹਦਾ ਢਿੱਡ ਪਾੜ ਪਾ, ਉਹ ਤੀਜੇ ਦਿਨ ਮਰ ਪਾ। ਉਹ ਕਹਿੰਦਾ ਮੇਰੇ ਨਾਲ ਬੇਨੇ ਨਹੀਂ ਹੋਈ, ਮੈਂ ਕਹਿੰਦਾ ਇੱਦਾਂ ਹੀ ਮਾਰ। ਇੱਕ ਹੋਰ ਆਦਮੀ ਅਜੇ ਹੈ ਸ਼ਾਹਬਾਦ, ਤਾਂ ਉਹਦੇ ਸਿਰ ਚ ਰਸੌਲੀ ਹੋ ਗਈ, ਡਾਕਟਰਾਂ ਜਵਾਬ ਦਿੱਤਾ ਪੀ ਜੀ ਚੋਂ। ਉਹ ਕਿਤੇ ਗਿਆ ਕਿ ਸੰਤਾਂ ਕੋਲ, ਉਹ ਸੰਤ ਥੋੜਾ ਜਿਹਾ ਜੋਤਿਸ਼ ਦੇ ਹਿਸਾਬ ਨਾਲ ਉਹ ਹਿਸਾਬ ਲਾਉਂਦੇ ਨੇ ਜਾਂ ਵੈਸੇ ਵੀ ਉਹਨਾਂ ਨੂੰ ਕੋਈ ਇਲਹਾਮ ਹੁੰਦਾ ਹੋਵੇਗਾ। ਉਹ ਮੈਨੂੰ ਦੱਸੇ, ਉਹਨਾਂ ਮੈਂ ਬੜਾ ਹੀ ਇਲਾਜ ਕਰਾਇਆ, ਪਰ ਇੱਕ ਜਗ੍ਹਾ ਮੈਂ ਗਿਆ, ਹੁਣ ਮੇਰੀ ਤਸੱਲੀ ਹੋ ਗਈ, ਮੇਰੇ ਮਨ ਨੂੰ ਕੋਈ ਸ਼ਾਂਤੀ ਆ ਗਈ। ਮੈਂ ਕਿਵੇਂ ਆਈ ਤੈਨੂੰ ਬਾਈ? ਤੇ ਉਹ ਚੰਡੀਗੜ੍ਹੋਂ ਵੀ ਜਵਾਬ ਲੈ ਕੇ ਆ ਗਿਆ। ਉਹ ਰਸੌਲੀ ਦਾ ਓਪਰੇਸ਼ਨ ਕਰਦੇ ਨੇ ਪਰ ਗਰੰਟੀ ਨਹੀਂ ਦਿੰਦੇ। ਉਹ ਕਹਿੰਦਾ ਮੈਨੂੰ ਉਹ ਸੰਤਾਂ ਨੇ ਆਖਿਆ ਹੈ ਬਈ ਜਦੋਂ ਤੂੰ ਉਹ ਕੁੱਤੇ ਨੂੰ ਮਾਰਿਆ ਤੇਰਾ ਉਹਨੇ ਕੁਝ ਕੀ ਵਿਗਾੜਿਆ ਸੀਗਾ। ਜੇ ਆਪਾਂ ਸੋਚੀਏ ਰੇ ਨਰ ਅਚੇਤ ਪਾਪ ਤੇ ਡਰ ਰੇ, ਗੁਰੂ ਸਾਹਿਬ ਨੇ ਅਚੇਤ ਪਾਪ ਤੋਂ ਵੀ ਡਰੋ, ਭੁੱਲ ਭੁਲੇਖੇ ਪਾਪ ਤੋਂ ਵੀ ਡਰੋ। ਉਹ ਕਹਿੰਦੇ ਨੇ ਤੂੰ ਕੁੱਤੇ ਨੂੰ ਮਾਰਿਆ ਉਹਦੇ ਸਿਰ ਚ ਡੰਡਾ, ਪਰ ਉਹਨੇ ਤੇਰਾ ਕੀ, ਜਾਂ ਤੇਰੀ ਉਹਨੇ ਰੋਟੀ ਚੁੱਕੀ ਜਾਂ ਕੋਈ ਭਾਂਡਾ ਜੂਠਾ ਕੀਤਾ ਜਾਂ ਕੋਈ। ਉਹ ਕਹਿੰਦਾ ਮੈਨੂੰ ਉਸੇ ਟਾਈਮ ਚੇਤਾ ਆ ਗਿਆ, ਯਾਦ ਆ ਗਿਆ। ਮੈਂ ਕਹਿੰਦਾ ਸ਼ਾਮ ਦੇ ਟਾਈਮ ਰੋਟੀ ਖਾਣ ਲੱਗਾ, ਕੁੱਤਾ ਆ ਗਿਆ, ਮੈਂ ਐਵੇਂ ਡੰਡਾ ਮਾਰਿਆ ਉਹਦੇ ਸਿਰ ਚ ਵੱਜਿਆ। ਉਹ ਚੋਂ 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 ਕਰਦਾ ਕਰਦਾ ਪਤਾ ਨੀ ਮਰਿਆ ਪਤਾ ਨੀ ਬਚਿਆ, ਪਰ ਮੈਨੂੰ ਇੰਨਾ ਪਤਾ ਉਹ ਬੌਂਦਲ ਕੇ ਡਿੱਗਦਾ ਡਿੱਗਦਾ ਗਿਆ। ਉਹ ਕਹਿੰਦਾ ਤੇਰੇ ਕੋਲ ਕੋਈ ਜੀਵ ਆਇਆ, ਮੇਰਾ ਹਿਸਾਬ ਦੱਸ ਲੈ ਜੋ ਤੇ ਤੂੰ ਉਹਨੂੰ ਨਿਰਦੋਸ਼ ਨੂੰ ਮਾਰਿਆ ਦਿੰਦਾ, ਉਹ ਤੇਰਾ ਕਰਮ ਬਣ ਗਿਆ, ਇਹ ਹੁਣ ਤੈਨੂੰ ਭੋਗਣਾ ਹੀ ਪਏਗਾ। ਉਹ ਕਹਿੰਦਾ ਉਸ ਦਿਨ ਤੋਂ ਮੈਨੂੰ ਉਹ ਗੱਲ ਆਪਣੀ ਚੇਤਾ ਤੇ ਉਹਦੀ ਸੰਤ ਦੀ ਦੱਸੀ ਹੋਈ ਵੀ ਗੱਲ ਚੇਤਾ। ਹੁਣ ਕਹਿੰਦਾ ਮੇਰਾ ਮਨ ਸ਼ਾਂਤ, ਉਹਦਾ ਤਕਲੀਫ ਤੇ ਮੈਨੂੰ ਹੈ ਪਰ ਮੇਰਾ ਮਨ ਬਿਲਕੁਲ ਸ਼ਾਂਤ। ਇਸ ਕਰਕੇ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਦੱਦਾ ਦੋਸ ਨਾ ਦਿਓ ਕਾਹੂ ਦੋਸ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਣਾ। ਇੱਕ ਸ਼ਹਿਰ ਚ ਲੰਘ ਜੋ ਸਾਰੇ ਘਰੋਂ ਫਲਾਸਫੀ ਦਾ ਪਤਾ ਲੱਗ ਜਾਂਦਾ, ਕੋਈ ਦੁਖੀ ਏ ਕੋਈ ਸੁਖੀ ਏ, ਕੋਈ ਅਮੀਰ ਏ ਕੋਈ ਗਰੀਬ ਏ। ਹਸਪਤਾਲ ਜਾਓ ਤੇ ਫਿਰ ਤੂੰ ਕੱਪੜੇ ਖਾਈ ਨੀ ਰਹਿੰਦਾ, ਕੋਈ ਪੁੱਠਾ ਚੰਗਿਆ ਕਿਸੇ ਦੀ ਲੱਤ ਵੱਡੀ ਕਿਸੇ ਦੀ ਬਾਂਹ ਵੱਡੀ ਏ, ਕੋਈ ਕਿਸੇ ਹਾਲਤ ਚ ਕੋਈ ਕਿਸੇ ਹਾਲਤ ਚ। ਸੋ ਪਹਿਲੇ ਨੰਬਰ ਤੇ ਸ਼ੁਭ ਕਰਮ ਕਰਨੇ ਚਾਹੀਦੇ ਨੇ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ ਇਹ ਸਭ ਤੋਂ ਵੱਡਾ ਧਰਮ ਹੈ। ਨਿਰਮਲ ਕਰਮ ਹੁੰਦੇ ਨੇ ਜਿਹਦੇ ਚ ਮਲ ਨਾ ਹੋਵੇ। ਮਲ ਕੀ ਹੈ? ਜੀਵ ਮਾਤਰ ਦੇ ਭਲੇ ਵਾਸਤੇ ਜਿਹੜੇ ਕਰਮ ਕੀਤੇ ਜਾਣ ਉਹਦੇ ਚ ਮਲ ਨਹੀਂ। ਜਿਹਦੇ ਕਿਸੇ ਜੀਵ ਦੀ ਬੁਰਾਈ ਹੁੰਦੀ ਹੋਵੇ ਉਹ ਕਰਮ ਨਾ ਕਰੋ, ਬਸ ਇਹ ਵੀ ਨਿਰਮਲ ਕਰਮ। ਸੋ ਨਿਰਮਲ ਕਰਮ ਕਰਨੇ, ਪਰਮੇਸ਼ਰ ਦਾ ਸਿਮਰਨ ਕਰਨਾ ਇਹ ਸਭ ਤੋਂ ਵੱਡਾ ਧਰਮ ਹੈ ਇਸ ਕਲਯੁਗ ਦੇ ਵਿੱਚ। ਇਹਦੇ ਕਰਕੇ ਮਨ ਸ਼ੁੱਧ ਹੋ ਜਾਂਦਾ, ਸ਼ੁੱਧ ਮਨ ਚ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਆਤਮ ਗਿਆਨ ਕਰਕੇ ਮੋਕਸ਼ ਪਦਵੀ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਕਰਕੇ ਮਨੁੱਖ ਦੇਹੀ ਜੋਗੀ ਸਫਲ ਹੋ ਜਾਂਦੀ ਹੈ। ਤੇ ਇਸੇ ਵਾਸਤੇ ਹੀ ਮਨੁੱਖ ਦੇਹੀ ਨੂੰ ਉੱਤਮ ਦੱਸਿਆ, ਇਹ ਬੜਾ ਚੰਗਾ ਅਵਸਰ ਹੈ, ਚੰਗਾ ਮੌਕਾ ਹੈ, ਇਹ ਟਾਈਮ ਫਿਰ ਨਹੀਂ ਮਿਲਣਾ। ਦਿਨ ਕੀ ਬੈਠ ਖਸਮ ਕੀ ਬਰਕਤ, ਇਹ ਬੇਲਾ ਕੱਤ ਆਈ, ਫਿਰ ਇਹ ਟਾਈਮ ਮਿਲਣਾ ਨਹੀਂ। ਇਸ ਟਾਈਮ ਨੂੰ ਸਫਲ ਕਰ ਲੈਣਾ ਚਾਹੀਦਾ। ਕਣਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ, ਦਿਨ ਤੇ ਸਵਾਸ ਗਿਣ ਕੇ ਮਿਲੇ ਹੋਏ ਨੇ ਈਸ਼ਵਰ ਵੱਲੋਂ, ਇਹਦੇ ਕੋਈ ਵਾਧਾ ਘਾਟਾ ਨਹੀਂ ਕਰ ਸਕਦਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕ, ਇਹ ਮਹਿਕਮਾ ਈਸ਼ਵਰ ਦੇ ਹੱਥ ਦੇ ਵਿੱਚ, ਜੋਰ ਨਾ ਜੀਵਨ ਮਰਨ ਨਾ ਜੋਰ। ਸੋ ਜਿੰਨਾ ਚਿਰ ਸਾਨੂੰ ਬੁਢਾਪਾ ਨਹੀਂ ਆਉਂਦਾ, ਕੋਈ ਰੋਗ ਨਹੀਂ ਆਉਂਦਾ, ਮ੍ਰਿਤਯੂ ਨਹੀਂ ਆਉਂਦੀ, ਉਦੋਂ ਪਹਿਲਾਂ ਇਹ ਸਵਾਸਾਂ ਨੂੰ ਤੇ ਸਮੇਂ ਨੂੰ ਸਫਲ ਕਰ ਲੈਣਾ ਚਾਹੀਦਾ। सिमरन करना चाहिए ते शुभ कर्म करने चाहिए ने जिदे करके मन शुद्ध हो जाता ते परमात्मा दा कोई नहीं बिगड़िया बिगड़िया तो साडे मन दा ही है मन शुद्ध हो गया ते परमात्मा मिल ए मन शक्ति ए मन सीओ ए मन पंच तत् को जियो एह मन ले जो उन्मन रह तो तीन लोग की बातें कहे मना मनुष्य नम कारणम बंद मोक्षो ए मन ही जेड़ा है बंधन का कारण है यही मुक्ति का कारण है मुक्तम इच्छसी चेतात विश्व अन्विश जे मुक्ति की इच्छा कर दो विषय नु जय समझ के त्याग कर दो फिर मन जेड़ा एकाग्र हो जाएगा शुद्ध हो जाएगा ते परमेश्वर जेड़ा उन्हें ते अपने अंदर ही मिल पैना बाहर नहीं किते वो सब दे अंदर सब का सो अंतर सो बाहर अनंत जेड़ा अंदर है वो बाहर व्यापक पर प्राप्त ते पहला अंदरों होगा फिर बाहर भी सारे ते दिस पाएगा फिर यदि जेड़ी मनुख दे ही है तन हो जाएगा वो देवत्या तो फिर उत्तम है वो दर्शन भी दुर्लभ ने ब्रह्म ज्ञानी के दर्श वड पाई है।